ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਵਿਕਟੋਰੀਆ ਵਿੱਚ ਜੂਡਿਥ ਡਿਊਰਹਮ ਦੇ ਸਰਕਾਰੀ ਅੰਤਮ ਸੰਸਕਾਰ ਲਈ ਵੇਰਵਿਆਂ ਦਾ ਐਲਾਨ ਕੀਤਾ ਗਿਆ। ਅਮਰੀਕੀ ਅਧਿਕਾਰੀਆਂ ਦੇ ਦੌਰੇ ਜਾਰੀ ਰਹਿਣ ਦੇ ਨਾਲ ਤਾਇਵਾਨ ਆਪਣੇ ਬਚਾਅ ਲਈ ਵਧੇਰੇ ਦ੍ਰਿੜ ਹੈ। ਅਤੇ ਖੇਡਾਂ ਵਿੱਚ AFL ਵਿੱਚ ਵੈਸਟਰਨ ਬੁਲਡੌਗਸ ਦਾ ਕਪਤਾਨ ਫ੍ਰੀਮੈਂਟਲ ਦੇ ਖਿਲਾਫ ਇਸ ਵੀਕਐਂਡ ਦੇ ਐਲੀਮੀਨੇਸ਼ਨ ਮੈਚ ਲਈ ਉਤਸੁਕ ਹੈ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਅਨ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਜੂਡਿਥ ਡਿਊਰਹਮ ਦਾ ਸਰਕਾਰ ਵਜੋਂ ਅੰਤਿਮ ਸੰਸਕਾਰ ਅਗਲੇ ਮਹੀਨੇ ਕੀਤਾ ਜਾਵੇਗਾ। ਦ ਸੀਕਰਸ ਦੀ ਚਹੇਤੀ ਲੀਡ ਗਾਇਕਾ ਦਾ ਸਟੇਟ ਮੈਮੋਰੀਅਲ 6 ਸਤੰਬਰ ਮੰਗਲਵਾਰ ਨੂੰ ਮੈਲਬਰਨ ਦੇ ਆਰਟਸ ਸੈਂਟਰ ਦੇ ਹੈਮਰ ਹਾਲ ਵਿਖੇ ਆਯੋਜਿਤ ਕੀਤਾ ਜਾਵੇਗਾ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਯਾਦਗਾਰੀ ਸੇਵਾ ਵਿਕਟੋਰੀਆ ਦੇ ਲੋਕਾਂ ਲਈ ਜੂਡਿਥ ਨੂੰ ਸ਼ਰਧਾਂਜਲੀ ਦੇਣ ਅਤੇ ਆਸਟ੍ਰੇਲੀਆ ਅਤੇ ਵਿਸ਼ਵ ਪੱਧਰ ਤੇ ਸੰਗੀਤ ਅਤੇ ਕਲਾਵਾਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਦੇਣ ਦਾ ਇਕ ਮੌਕਾ ਹੋਵੇਗਾ। ਸ੍ਰੀਮਤੀ ਡਿਊਰਹਮ ਦੀ ਮੌਤ 5 ਅਗਸਤ ਨੂੰ ਫੇਫੜਿਆਂ ਦੀ ਬਿਮਾਰੀ ਕਾਰਨ ਪੇਚੀਦਗੀਆਂ ਕਾਰਨ ਹੋਈ ਸੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਕਾਟ ਮੋਰਿਸਨ ਦੁਆਰਾ ਗੁਪਤ ਮੰਤਰੀ ਵਿਭਾਗਾਂ ਨੂੰ ਅਪਣਾਏ ਜਾਣ ਦੀ ਜਾਂਚ ਭਵਿੱਖ ਵਿਚ ਦੁਬਾਰਾ ਇਹ ਵਾਪਰਨ ਤੋਂ ਰੋਕਣ ਦੇ ਤਰੀਕੇ ਸਥਾਪਤ ਕਰਨ ਵਿਚ ਮਦਦ ਕਰੇਗੀ। ਜਾਂਚ ਲਈ ਸੰਦਰਭ ਦੀਆਂ ਸ਼ਰਤਾਂ ਦੇ ਜਾਰੀ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਅਟਾਰਨੀ ਜਨਰਲ ਮਾਰਕ ਡ੍ਰੇਫਿਸ ਨੇ ਕਿਹਾ ਕਿ ਸਥਿਤੀ ਤੇ ਸੋਲੀਸਿਟਰ ਜਨਰਲ ਦੀ ਸਲਾਹ ਨੇ ਇਸ ਜਾਂਚ ਨੂੰ ਜ਼ਰੂਰੀ ਬਣਾ ਦਿੱਤਾ ਹੈ। ਸ੍ਰੀਮਾਨ ਡ੍ਰੇਫਿਸ ਦਾ ਕਹਿਣਾ ਹੈ ਕਿ ਹਾਲਾਂਕਿ ਸਲਾਹ ਇਹ ਸੀ ਕਿ ਕੋਈ ਕਾਨੂੰਨ ਨਹੀਂ ਤੋੜਿਆ ਗਿਆ ਸੀ, ਪਰ ਲੇਬਰ ਮਹਿਸੂਸ ਕਰਦੀ ਹੈ ਕਿ ਅਜੇ ਵੀ ਇੱਕ ਗੰਭੀਰ ਰੇਖਾ ਪਾਰ ਕੀਤੀ ਗਈ ਹੈ।
Having himself appointed to 5 ministries was contrary to, inconsistent with the conventions and practices of responsible government, which are critical to our constitutional democracy.
High Court ਦੀ ਸਾਬਕਾ ਜਸਟਿਸ ਵਰਜੀਨੀਆ ਬੈਲ ਨੂੰ ਜਾਂਚ ਦੀ ਅਗਵਾਈ ਕਰਨ ਵਾਲੇ ਵਿਅਕਤੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੰਯੁਕਤ ਰਾਜ ਨੇ ਆਸਟ੍ਰੇਲੀਆ ਨੂੰ $2.8 billion ਦੇ ਮਿਲਟਰੀ ਹੈਲੀਕਾਪਟਰਸ ਅਤੇ ਹੋਰ ਸਾਜ਼ੋ ਸਾਮਾਨ ਦੀ ਸੰਭਾਵੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਡਰਲ ਸਰਕਾਰ ਨੇ ਅਜੇ ਹੈਲੀਕਾਪਟਰਾਂ ਦੀ ਖਰੀਦ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਆਸਟ੍ਰੇਲੀਆ ਨੇ ਪਿਛਲੇ ਸਾਲ UK ਤੋਂ ਬਲੈਕ ਹਾਕ ਏਅਰਕ੍ਰਾਫਟ ਖਰੀਦਣ ਦੀ ਬੇਨਤੀ ਕੀਤੀ ਸੀ ਤਾਂ ਜੋ ਤਾਇਪਾਨ ਹੈਲੀਕਾਪਟਰਾਂ ਦੇ ਮੌਜੂਦਾ ਫਲੀਟ ਨੂੰ ਬਦਲਿਆ ਜਾ ਸਕੇ ਜਿਨ੍ਹਾਂ ਨੂੰ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਿਲਟਰੀ ਰੈਪ ਅਪ ਚੀਨ ਦੇ ਨਾਲ ਵੱਧ ਰਹੇ ਭੂ ਰਣਨੀਤਕ ਤਣਾਅ ਦੇ ਬਾਅਦ ਹੈ ਜਦੋਂ ਉਹ ਪੈਸੀਫਿਕ ਵਿਚ ਆਪਣਾ ਪ੍ਰਭਾਵ ਵਧਾਉਣ ਅਤੇ ਤਾਇਵਾਨ ਅਤੇ ਸਾਊਥ ਚਾਈਨਾ ਸੀ ਦੇ ਆਲੇ ਦੁਆਲੇ ਫੌਜੀ ਅਭਿਆਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੌਨ ਬੈਰੀਲੈਰੋ ਤੇ 2 ਮਹੀਨੇ ਪਹਿਲਾਂ ਇਕ ਨਿਊਜ਼ ਕੈਮਰਾਮੈਨ ਨਾਲ ਜੁੜੀ ਘਟਨਾ ਨੂੰ ਲੈ ਕੇ ਹਮਲਾ ਕਰਨ ਅਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਸਾਬਕਾ ਡਿਪਟੀ ਪ੍ਰੀਮੀਅਰ ਨੂੰ ਅਦਾਲਤ ਵਿਚ ਹਾਜ਼ਰੀ ਦਾ ਨੋਟਿਸ ਦਿੱਤਾ ਗਿਆ ਹੈ ਅਤੇ ਅਕਤੂਬਰ ਵਿਚ ਮੈਨਲੀ ਲੋਕਲ ਕੋਰਟ ਵਿਚ ਪੇਸ਼ ਹੋਣ ਦੀ ਉਮੀਦ ਹੈ। ਨਿਊ ਸਾਊਥ ਵੇਲਜ਼ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਬੈਰੀਲਾਰੋ ਨੇ 3 ਜੁਲਾਈ ਨੂੰ ਮੈਨਲੀ ਵਿਚ ਇਕ ਬਾਰ ਦੇ ਬਾਹਰ 51 ਸਾਲਾ ਫ੍ਰੀਲੈਂਸ ਕੈਮਰਾਮੈਨ ਮੈਟ ਕੋਸਟੇਲੋ ਤੇ ਹਮਲਾ ਕੀਤਾ ਸੀ। ਸਿਡਨੀ ਰੇਲ ਨੈਟਵਰਕ ਵਿਚ ਹੋਰ ਹੜਤਾਲ ਦੀ ਕਾਰਵਾਈ ਨੂੰ ਰੋਕਣ ਲਈ ਤੀਬਰ ਗੱਲਬਾਤ ਅਜੇ ਵੀ ਚੱਲ ਰਹੀ ਹੈ। ਪਿਛਲੇ 2 ਹਫ਼ਤਿਆਂ ਤੋਂ ਇਹ ਗੱਲਬਾਤ ਜਾਰੀ ਹੈ। ਰੇਲ ਟ੍ਰੈਮ ਐਂਡ ਬੱਸ ਯੂਨੀਅਨ ਕੋਰੀਅਨ ਨਿਰਮਿਤ ਰੇਲ ਗੱਡੀਆਂ ਦੇ ਇਕ ਨਵੇਂ ਫਲੀਟ ਵਿਚ ਤਬਦੀਲੀਆਂ ਲਈ ਲੌਬੀ ਕਰ ਰਹੀ ਹੈ। ਯੂਨੀਅਨ ਦਾ ਮੰਨਣਾ ਹੈ ਕਿ ਇਹ ਚਲਾਉਣ ਲਈ ਅਜੇ ਸੁਰੱਖਿਅਤ ਨਹੀਂ ਹਨ। ਖੇਤਰੀ ਟਰਾਂਸਪੋਰਟ ਮੰਤਰੀ ਸੈਮ ਫੈਰਾਵੇ ਦਾ ਕਹਿਣਾ ਹੈ ਕਿ ਯੂਨੀਅਨ ਨੂੰ ਬੁੱਧਵਾਰ ਨੂੰ ਇਕ ਸੋਧਿਆ ਹੋਇਆ ਸਮਝੌਤਾ ਪੇਸ਼ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਅਨ ਨੇ ਅਜੇ ਨਵੇਂ ਸੌਦੇ ਲਈ ਸਹਿਮਤੀ ਨਹੀਂ ਦਿੱਤੀ ਹੈ।
We've met numerous times, and we have worked in good faith. I'm happy to say we are as close to that NIF deed and agreement as we've ever been. We are literally this close. Unfortunately, the union are not in a position to sign the deed that I have presented to them.
ਤਾਇਵਾਨ ਨੇ ਘੋਸ਼ਣਾ ਕੀਤੀ ਹੈ ਕਿ ਸੰਯੁਕਤ ਰਾਜ ਦੇ ਅਧਿਕਾਰੀਆਂ ਦੁਆਰਾ ਹਾਲ ਹੀ ਦੇ ਦੌਰਿਆਂ ਨੇ ਦੇਸ਼ ਨੂੰ ਆਪਣੇ ਬਚਾਅ ਲਈ ਵਧੇਰੇ ਦ੍ਰਿੜ ਬਣਾਇਆ ਹੈ। ਬੀਜਿੰਗ ਦੇ ਵਿਰੋਧ ਵਿਚ ਟਾਪੂ ਤੇ ਪਹੁੰਚਣ ਲਈ ਕਾਂਗਰਸ ਦੇ ਨਵੀਨਤਮ ਅਮਰੀਕੀ ਮੈਂਬਰ ਦੇ ਅਧਿਕਾਰਤ ਸਵਾਗਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਸਾਈ ਇੰਗਵੈਨ ਨੇ ਕਿਹਾ ਕਿ ਇਹ ਮੁਲਾਕਾਤਾਂ ਬਹੁਤ ਉਤਸ਼ਾਹਜਨਕ ਰਹੀਆਂ ਹਨ। ਚੀਨ ਤਾਇਪੀ ਵਿਚ ਲੋਕਤੰਤਰੀ ਤੌਰ ਤੇ ਚੁਣੀ ਗਈ ਸਰਕਾਰ ਦੇ ਸਖ਼ਤ ਇਤਰਾਜ਼ਾਂ ਦੇ ਵਿਰੁੱਧ ਤਾਇਵਾਨ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ। ਇਸ ਦੇ ਇਸ ਟਾਪੂ ਦੇ ਨੇੜੇ ਫੌਜੀ ਅਭਿਆਸ ਸ਼ੁਰੂ ਕੀਤਾ ਜਦੋਂ US ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੀ ਸਪੀਕਰ ਨੈਂਸੀ ਪੈਲੋਸੀ ਨੇ ਅਗਸਤ ਦੇ ਸ਼ੁਰੂ ਵਿਚ ਦੌਰਾ ਕੀਤਾ ਸੀ ਤੇ ਉਸ ਤੋਂ ਬਾਅਦ ਇਸ ਹਫ਼ਤੇ 5 ਹੋਰ ਸਿਆਸਤਦਾਨਾਂ ਨੇ। ਮਿਆਂਮਾਰ ਵਿਚ ਬ੍ਰਿਟੇਨ ਦੇ ਸਾਬਕਾ ਰਾਜਦੂਤ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫੌਜੀ ਸਰਕਾਰ ਦਾ ਕਹਿਣਾ ਹੈ ਕਿ ਵਿਕੀ ਬੋਮੈਨ, ਜੋ ਕਿ 2002 ਤੋਂ 2006 ਤੱਕ UK ਦੀ ਰਾਜਦੂਤ ਵਜੋਂ ਸੇਵਾ ਕਰਨ ਤੋਂ ਬਾਅਦ ਹੁਣ ਦੱਖਣ ਪੂਰਬੀ ਏਸ਼ੀਆਈ ਦੇਸ਼ ਵਿਚ ਵਪਾਰਕ ਨੈਤਿਕਤਾ ਸਲਾਹਕਾਰ ਸਮੂਹ ਦੀ ਮੁਖੀ ਹੈ, ਆਪਣਾ ਪਤਾ ਬਦਲਣ ਨੂੰ ਰਜਿਸਟਰ ਕਰਨ ਵਿਚ ਅਸਫਲ ਰਹੀ ਸੀ। ਸ਼੍ਰੀਮਤੀ ਬੋਮੈਨ ਅਤੇ ਉਨ੍ਹਾਂ ਦਾ ਪਤੀ ਪਿਛਲੇ ਸਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ਵਿਚ ਆਪਣੇ ਰਜਿਸਟਰਡ ਪਤੇ ਤੋਂ ਪੂਰਬੀ ਮੱਧ ਮਿਆਂਮਾਰ ਵਿਚ ਸ਼ਾਨ ਰਾਜ ਵਿਚ ਕੈਲਾਓ ਟਾਊਨਸ਼ਿਪ ਵਿਚ ਚਲੇ ਗਏ ਸਨ। ਸ਼੍ਰੀਮਤੀ ਬੋਮੈਨ ਅਤੇ ਉਨ੍ਹਾਂ ਦੇ ਪਤੀ ਦੀ ਗ੍ਰਿਫ਼ਤਾਰੀ UK ਦੁਆਰਾ ਮਿਆਂਮਾਰ ਵਿਚ ਫੌਜ ਨਾਲ ਜੁੜੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਦੇ ਇਕ ਨਵੇਂ ਦੌਰ ਦੀ ਘੋਸ਼ਣਾ ਤੋਂ ਬਾਅਦ ਹੋਈ ਹੈ। ਪਾਬੰਦੀਆਂ ਦੇਸ਼ ਦੇ ਰੋਹਿੰਗਿਆ ਭਾਈਚਾਰੇ ਦੇ ਸਮਰਥਨ ਵਿਚ ਹਨ ਅਤੇ ਹਥਿਆਰਾਂ ਅਤੇ ਮਾਲੀਏ ਤੱਕ ਫੌਜ ਦੀ ਪਹੁੰਚ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਵੀ ਹਨ। ਫਸਟ ਨੇਸ਼ਨਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਸਵਦੇਸ਼ੀ ਆਸਟ੍ਰੇਲੀਆਈਆਂ ਦੇ ਜੀਵਨ ਨਤੀਜਿਆਂ ਤੇ ਕੀਤੀ ਜਾ ਰਹੀ ਅਸਲ ਤਰੱਕੀ ਦੀ ਉਡੀਕ ਕਰ ਰਹੇ ਹਨ ਜਦੋਂ ਫੈਡਰਲ ਸਰਕਾਰ ਕਲੋਜ਼ਿੰਗ ਦ ਗੈਪ ਟੀਚਿਆਂ ਤੇ ਧਿਆਨ ਦੇ ਰਹੀ ਹੈ। ਜੁਆਇੰਟ ਕਾਉਂਸਲ ਔਨ ਕਲੋਜ਼ਿੰਗ ਦ ਗੈਪ ਕਮੇਟੀ ਦੀ ਕੋ ਚੇਅਰ ਪੈਟ ਟਰਨਰ ਦਾ ਕਹਿਣਾ ਹੈ ਕਿ ਉਹ ਸਵਦੇਸ਼ੀ ਆਸਟ੍ਰੇਲੀਅਨਾਂ ਨੂੰ ਫੈਸਲੇ ਲੈਣ, ਡਾਟਾ ਤੱਕ ਸਾਂਝੀ ਪਹੁੰਚ ਦੇਣ ਅਤੇ ਕਮਿਊਨਿਟੀ ਨਿਯੰਤ੍ਰਿਤ ਸੈਕਟਰ ਵਿਚ ਕੀਤੇ ਜਾਣ ਵਾਲੇ ਸੁਧਾਰਾਂ ਵਿਚ ਪੂਰੀ ਤਰ੍ਹਾਂ ਸ਼ਾਮਲ ਦੇਖਣਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਇਨ੍ਹਾਂ ਉਪਾਵਾਂ ਤੇ ਤਰੱਕੀ ਕੀਤੇ ਬਿਨਾਂ ਸਕਾਰਾਤਮਕ ਤਬਦੀਲੀ ਨਹੀਂ ਹੋ ਸਕਦੀ।
We will be involved in shared decision-making partnerships with governments rather than government just coming out and consulting us and then going away and do what they like. Aboriginal and Torres Strait Islander people will be able to share that decision-making to make sure their priorities are reflected in the new policies and programs that will improve the life outcomes of our people.
ਇੱਕ ਨਵੇਂ ਪਾਇਲਟ ਰੀਸੈਟਲਮੈਂਟ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਵਿੱਚ ਸਵੀਕਾਰ ਕੀਤੇ ਗਏ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਅੱਜ ਰਾਤ ਸਿਡਨੀ ਹਵਾਈ ਅੱਡੇ ਤੇ ਪਹੁੰਚੇਗਾ। ਕਮਿਊਨਿਟੀ ਰੈਫਿਊਜੀ ਇੰਟੀਗ੍ਰੇਸ਼ਨ ਐਂਡ ਸੈਟਲਮੈਂਟ ਪਾਇਲਟ ਪ੍ਰੋਗਰਾਮ ਸ਼ਰਨਾਰਥੀਆਂ ਨੂੰ ਰਿਹਾਇਸ਼ ਅਤੇ ਸਿੱਖਿਆ ਦੇ ਮੌਕੇ ਪਾਲਣ, ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰਨ ਅਤੇ ਸਥਾਨਕ ਖੇਤਰ ਦੀ ਪਹਿਚਾਣ ਕਰਨ ਵਿੱਚ ਮਦਦ ਕਰਨ ਲਈ ਕਮਿਊਨਿਟੀ ਸਮਰਥਕ ਸਮੂਹਾਂ ਨਾਲ ਭਾਈਵਾਲੀ ਕਰਦਾ ਹੈ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟ੍ਰਾਇਲ ਸ਼ੁਰੂ ਹੋਣ ਨਾਲ ਆਸਟ੍ਰੇਲੀਆ ਲਈ ਸ਼ਰਨਾਰਥੀਆਂ ਤੇ ਵੱਖਰੀ ਗੱਲਬਾਤ ਕਰਨ ਦਾ ਮੌਕਾ ਹੋਵੇਗਾ। ਐਂਡਰਿਊ ਗਾਲਜ਼ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਇਸ ਬਾਰੇ ਗੱਲ ਕਰਨ ਦੀ ਲੋੜ ਹੈ ਕਿ ਅਸੀਂ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ।
We know right now in the world there are more people displaced than at any time in human history. We know we've got to do more as a country to play our part in supporting people in need of resettlement. And we know there's more that we can do by looking at the compassion and generosity that's found in Australia in communities such as this one.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਦੇ ਜੌਬ ਸਮਿਟ ਵਿਚ ਕੋਵਿਡ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਜਦੋਂ ਨਵੇਂ ਆਂਕੜੇ ਕਰਮਚਾਰੀਆਂ ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਹੱਦ ਨੂੰ ਦਰਸਾਉਂਦੇ ਹਨ। ਲਗਭਗ 31,000 ਆਸਟ੍ਰੇਲੀਅਨ ਇਕੱਲੇ ਲੌਂਗ ਕੋਵਿਡ ਦੇ ਕਾਰਨ ਹਰ ਰੋਜ਼ ਕੰਮ ਤੋਂ ਗੁੰਮ ਰਹਿ ਰਹੇ ਹਨ ਜੋ ਪਹਿਲਾਂ ਤੋਂ ਹੀ ਹੁਨਰ ਦੀ ਘਾਟ ਨਾਲ ਘਿਰੀ ਆਰਥਿਕਤਾ ਤੇ ਦਬਾਅ ਪਾ ਰਿਹਾ ਹੈ। ਫਾਈਨਲ ਪ੍ਰੀ ਸਮਿਟ ਰਾਊਂਡ ਟੇਬਲ ਤੋਂ ਪਹਿਲਾਂ ਖਜਾਨਚੀ ਜਿਮ ਚਾਮਰਜ਼ ਨੇ ਕਿਹਾ ਕਿ ਕੋਵਿਡ ਨੇ ਪਹਿਲਾਂ ਹੀ ਖਰਾਬ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।
One of the issues which is consistently raised with us is how do we deal with the fact that people have been unable to work because of COVID, including because of long COVID. That is a very big concern to us. And when you go around the country, as I have been, speaking in local communities, often the skills shortages and labour shortages which were already there have been turbocharged by COVID-19.
ਤਿਆਓ ਹੁਣ ਸੁਣਨੇ ਹਾਂ ਖਬਰਾਂ ਖੇਡ ਸੰਸਾਰ ਦੀਆਂ। AFL ਵਿੱਚ ਵੈਸਟਰਨ ਬੁਲਡੌਗਸ ਦਾ ਕਪਤਾਨ ਮਾਰਕਸ ਬੌਨਟੈਂਪੈਲੀ ਹਾਲ ਹੀ ਦੇ ਹਫ਼ਤਿਆਂ ਵਿੱਚ ਉਸ ਨੂੰ ਰੋਕਣ ਵਾਲੀ ਐਡਕਟਰ ਇੰਜਰੀ ਤੋਂ ਠੀਕ ਹੋ ਗਿਆ ਹੈ ਅਤੇ ਇਸ ਵੀਕਐਂਡ ਫ੍ਰੀਮੈਂਟਲ ਦੇ ਖਿਲਾਫ਼ ਐਲੀਮੀਨੇਸ਼ਨ ਫਾਈਨਲ ਲਈ ਆਪਣੇ ਆਪ ਨੂੰ ਫਿੱਟ ਘੋਸ਼ਿਤ ਕੀਤਾ ਹੈ। 26 ਸਾਲਾ ਸਟਾਰ ਨੂੰ ਹੋਮ ਐਂਡ ਅਵੇ ਸੀਜ਼ਨ ਦੇ ਆਖਰੀ 2 ਰਾਊਂਡਸ ਖੇਡਣ ਲਈ ਕਲੀਅਰ ਕੀਤਾ ਗਿਆ ਸੀ। ਉਸ ਨੇ GWS ਅਤੇ ਹੌਥੋਨ ਤੇ ਜਿੱਤਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਤੇ ਬੁਲਡੌਗਸ ਚੋਟੀ ਦੇ 8 ਵਿੱਚ ਸ਼ਾਮਲ ਹੋ ਗਏ। ਉਸ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਛੁੱਟੀ ਹੋਣਾ ਉਸ ਦੇ ਅਤੇ ਉਸ ਦੀ ਟੀਮ ਲਈ ਚੰਗਾ ਰਿਹਾ।
Probably everyone is sort of across the league and at this point, so you know, the pre-finals bye does present that opportunity to, I guess, freshen your mind and your sort of body up and get set to go for another final series.
ਤਿਆਉ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੇ ਅੰਦਰ ਆ। ਇੱਕ ਆਸਟ੍ਰੇਲੀਆਈ ਡਾਲਰ US ਦੇ 70 ਸੈਂਟ ਦੇ ਬਰਾਬਰ, ਭਾਰਤ ਦੇ 55.62 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 153.17 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ, ਤਾਪਮਾਨ 18 ਡਿਗਰੀ। ਐਡਲੇਡ ਕੁਝ ਬਦਲਵਾਈ ਰਹੇਗੀ, ਤਾਪਮਾਨ 18 ਡਿਗਰੀ। ਮੈਲਬਨ ਤੇ ਹੋਬਾਰਟ ਵੀ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 19 ਤੇ 16 ਡਿਗਰੀ। ਕੈਨਬਰਾ ਸੰਭਾਵੀ ਮੀਂਹ, ਤਾਪਮਾਨ 16 ਡਿਗਰੀ। ਸਿਡਨੀ ਮੀਂਹ ਪਵੇਗਾ, ਤਾਪਮਾਨ 19 ਡਿਗਰੀ। ਬ੍ਰਿਸਬੇਨ 1-2 ਮੀਂਹ, ਤਾਪਮਾਨ 22 ਡਿਗਰੀ। ਕੇਨਸ ਮੀਂਹ ਵਾਧਾ ਹੋਇਆ, ਤਾਪਮਾਨ 27 ਡਿਗਰੀ ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।